ਤੇ ਹੁਣ ਹਰਮਨ ਰੇਡੀਓ ਤੇ ਵਕਤ ਹੋ ਚੁੱਕਿਆ ਇੱਕ ਮੁਲਾਕਾਤ ਦੇ ਸਿਲਸਿਲੇ ਦਾ। ਅੱਜ ਇੱਕ ਖਾਸ ਅਸੀਂ ਗੱਲਬਾਤ ਜਿਹੜੀ ਹੈ ਉਹ ਕਰਨੀ ਹੈ ਸਾਡੇ ਇੱਕ ਹਰਮਨ ਪਿਆਰੇ ਨੌਜਵਾਨ ਜਿਹੜਾ ਕਿ ਆਪਣੀ ਚੜ੍ਹਦੀ ਉਮਰ ਦੇ ਵਿੱਚ ਸਾਡੇ ਤੋਂ ਵਿਛੜ ਗਿਆ। ਉਹਦੇ ਲਈ ਪਹਿਲਾਂ ਤਾਂ ਪਾਤਰ ਸਾਹਿਬ ਦਾ ਇੱਕ ਸ਼ੇਅਰ ਕਹਾਂਗੀ ਕਿ ਇੱਕ ਤੂੰ ਨਹੀਂ ਸੀ ਉਗਮਣਾ ਉਮਰਾਂ ਦੇ ਮੋੜ ਤੇ, ਇੱਕ ਤੂੰ ਨਹੀਂ ਸੀ ਉਗਮਣਾ ਉਮਰਾਂ ਦੇ ਮੋੜ ਤੇ, ਖਿੜਨੇ ਸੀ ਗੁਲ ਹਜ਼ਾਰ ਚੰਨ ਚੜ੍ਹਨੇ ਸੀ ਹੋਰ ਤੇ। ਸੋ ਉਹ ਨੌਜਵਾਨ ਜਿਹੜਾ ਸੰਭਾਵਨਾਵਾਂ ਨਾਲ ਭਰਪੂਰ ਸੀ, ਇੱਕ ਆਪਣੀ ਬੱਸ ਦੀ ਜੌਬ ਦੇ ਦੌਰਾਨ ਇੱਕ ਅਣਪਛਾਤੇ ਗੋਰੇ ਨੇ ਇੱਕ ਅਣਮਨੁੱਖੀ ਜਿਹੜਾ ਵਿਵਹਾਰ ਆ ਉਹ ਦਰਸਾਇਆ ਤੇ ਤੇਜ਼ਾਬ ਪਾ ਕੇ ਉਸਦੀ ਜੀਵਨ ਕਹਾਣੀ ਨੂੰ ਖਤਮ ਕਰ ਦਿੱਤਾ। ਪਰ ਉਹ ਬਹੁ ਪੱਖੀ ਗੁਣਾਂ ਦੇ ਨਾਲ ਭਰਪੂਰ ਆਪਣੇ ਗੀਤਾਂ ਦੇ ਵਿੱਚ ਆਪਣੀਆਂ ਕਵਿਤਾਵਾਂ ਦੇ ਵਿੱਚ ਅੱਜ ਵੀ ਜਿਉਂਦਾ। ਸੋ ਆਪਣੀ ਜ਼ਿੰਦਗੀ ਦੌਰਾਨ ਅੰਤਾਂ ਦਾ ਮੋਹ ਪਿਆਰ ਮੁਹੱਬਤ ਉਹ ਵੰਡਦਾ ਰਿਹਾ। ਸੋ ਮਨਮੀਤ ਅਲੀ ਸ਼ੇਰ ਜਿਹੜਾ ਕਿ ਸਰੀਰਕ ਤੌਰ ਤੇ ਭਾਵੇਂ ਆਪਣੇ ਮਿੱਤਰਾਂ ਪਿਆਰਿਆਂ ਤੋਂ ਦੂਰ ਹੋ ਗਿਆ, ਪਰ ਜ਼ਿਹਨੀ ਤੌਰ ਤੇ ਜੇ ਦੇਖਿਆ ਜਾਵੇ ਤਾਂ ਉਸਦੇ ਆਪਣੇ ਅੱਜ ਵੀ ਉਸਦੀ ਨਿੱਕੀ ਕਲਵਕਤੀ ਜਿਹੜੀ ਹੈ ਉਹ ਮਹਿਸੂਸ ਕਰਦੇ ਆ। ਆਉਂਦੀ 28 ਅਕਤੂਬਰ ਨੂੰ ਮਨਮੀਤ ਅਲੀ ਸ਼ੇਰ ਨੂੰ ਸਮਰਪਿਤ ਇੱਕ ਸ਼ਰਧਾਂਜਲੀ ਸਮਾਰੋਹ ਜਿਹੜਾ ਉਹ ਹੋਣ ਜਾ ਰਿਹਾ ਤੇ ਅੱਜ ਫੋਨ ਦੇ ਜ਼ਰੀਏ ਮਨਮੀਤ ਹੋਰਾਂ ਦੇ ਵੀਰ ਵਰਿੰਦਰ ਅਲੀ ਸ਼ੇਰ ਦੇ ਨਾਲ ਅਸੀਂ ਉਸ ਨੂੰ ਯਾਦ ਕਰਾਂਗੇ ਤੇ ਆਪਣੇ ਵੱਲੋਂ ਇੱਕ ਜਿਹੜੀ ਸ਼ਰਧਾਂਜਲੀ ਹੈ ਉਹ ਜ਼ਰੂਰ ਦੇਵਾਂਗੇ। ਸੋ ਵਰਿੰਦਰ ਹੋਰੀ ਇਸ ਵੇਲੇ ਸਾਡੇ ਨਾਲ ਫੋਨ ਦੇ ਜ਼ਰੀਏ ਮੌਜੂਦ ਨੇ। ਵਰਿੰਦਰ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਤੇ, ਸਤਿ ਸ੍ਰੀ ਅਕਾਲ। ਜੀ ਸੋ ਵਰਿੰਦਰ, ਵੈਸੇ ਜਦੋਂ ਵੀ ਮਨਮੀਤ ਦੀ ਗੱਲ ਤੁਰਦੀ ਹੈ ਤਾਂ ਇੱਕ ਧੂ ਜਿਹੜੀ ਹੈ ਉਹ ਹਰ ਪੰਜਾਬੀ ਦੇ ਦਿਲ ਦੇ ਵਿੱਚ ਪੈਂਦੀ ਹੈ, ਕਿਉਂਕਿ ਜਿਸ ਤਰੀਕੇ ਉਸ ਨੂੰ ਸਾਡੇ ਤੋਂ ਖੋਹ ਲਿਆ ਗਿਆ ਉਹਦਾ ਜਿਹੜਾ ਵਿਛੋੜਾ ਉਹ ਹਮੇਸ਼ਾ ਹੀ ਦੁਖਦਾਈ ਜਿਹੜਾ ਰਿਹਾ। ਯਾਨੀ ਕਿ ਜਿਸ ਤਰ੍ਹਾਂ ਦੀ ਮੌਤ ਸ਼ਾਇਦ ਕਿਸੇ ਨੇ ਕਿਆਸੀ ਵੀ ਨਹੀਂ ਹੋਣੀ, ਉਸ ਤਰ੍ਹਾਂ ਦੀ ਮੌਤ ਦੇ ਨਾਲ ਉਹ ਸਾਡੇ ਤੋਂ ਵਿਛੜ ਗਿਆ। ਪਰ ਹਮੇਸ਼ਾ ਉਸ ਨੂੰ ਉਹਦੀਆਂ ਸੋਹਣੀਆਂ ਯਾਦਾਂ ਦੇ ਵਿੱਚ, ਉਸ ਦੇ ਹਾਸੂ ਹਾਸੂ ਕਰਦੇ ਚਿਹਰੇ ਦੇ ਵਿੱਚ ਅਸੀਂ ਯਾਦ ਕਰਦੇ ਆਂ। ਔਰ ਹੁਣ ਵੀ ਇਸ ਵਰੇ ਵੀ ਕੁਝ ਖਾਸ ਜਿਹੜੇ ਸਮਾਗਮ ਹੈ ਉਹ ਵੀ ਉਸਦੀ ਯਾਦ ਨੂੰ ਸਮਰਪਿਤ ਰੱਖੇ ਗਏ ਆ। ਇੱਕ ਮੇਰਾ ਖਿਆਲ ਕਿਤਾਬ ਜਿਹੜੀ ਹੈ ਉਹ ਵੀ ਉਹਨੂੰ ਸਮਰਪਿਤ ਕੀਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਸਾਨੂੰ ਥੋੜੀ ਜਿਹੀ ਸਾਂਝ ਪਾਓ।
ਹਾਂਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਵੀ ਜਦੋਂ ਹੀ 28 ਅਕਤੂਬਰ ਦਾ ਦਿਨ ਸਾਨੂੰ ਨੇੜੇ ਆਉਂਦਾ ਤਾਂ ਸਾਡੇ ਜਿਹੜੇ ਚਿਹਰਿਆਂ ਤੇ ਨਿਰਾਸ਼ੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਨੂੰ ਉਹ ਦਿਨ ਜਿਹੜਾ ਬਹੁਤ ਵਾਕਈ ਹੀ ਬਹੁਤ ਭਾਰਾ ਲੱਗਦਾ। ਤੇ ਬੇਸ਼ੱਕ ਇਸ ਘਟਨਾ ਨੂੰ 4 ਸਾਲ ਹੋ ਗਏ ਨੇ, ਪਰ ਹਜੇ ਵੀ ਅਸੀਂ ਇਸ ਘਟਨਾ ਨੂੰ ਜੋ ਮਨਾਂ ਦੇ ਵਿੱਚੋਂ ਵਿਸਾਰ ਨਹੀਂ ਸਕੇ ਤੇ ਰੋਜ਼ ਉਹਦਾ ਉਹ ਚਿਹਰਾ ਜਿਹੜਾ ਅੱਖਾਂ ਦੇ ਸਾਹਮਣੇ ਆਉਂਦਾ। ਤੇ ਜਿੱਦਾਂ ਤੁਸੀਂ ਕਿਹਾ ਕਿ ਹਾਂਜੀ ਮਨਮੀਤ ਦੀਆਂ ਕੁਝ ਚੰਗੀਆਂ ਯਾਦਾਂ ਜੋ ਸਾਡੇ ਦਿਲਾਂ ਦੇ ਵਿੱਚ ਹੈ, ਜੋ ਉਹਦੇ ਕੰਮ ਕੀਤੇ ਨੇ ਤੇ ਉਹ ਸਾਡੇ ਚਿਹਰਿਆਂ ਦੇ ਕਿਤੇ ਨਾ ਕਿਤੇ ਜਾਂ ਸਾਡੇ ਦਿਲ ਨੂੰ ਸਕੂਨ ਦਿੰਦੇ ਨੇ। ਇਹ ਘਟਨਾ ਤਾਂ ਜ਼ਰੂਰ ਮੰਦਭਾਗੀ ਸੀ, ਭੁਲਾਉਣੀ ਬਹੁਤ ਔਖੀ ਹੈ। ਤੇ ਤੁਸੀਂ ਕਿਤਾਬ ਦਾ ਜ਼ਿਕਰ ਕੀਤਾ ਜੀ, ਤੇ ਇਹ ਉਹੀ ਹੈ ਵੀ ਜੋ ਮਨਮੀਤ ਬਣਨਾ ਚਾਹੁੰਦਾ ਸੀ, ਜੋ ਉਹਨੇ ਜ਼ਿੰਦਗੀ ਦਾ ਏਮ ਰੱਖਿਆ ਹੋਇਆ ਸੀਗਾ ਅੱਗੇ, ਤੇ ਉਹ ਏਮ ਅਸੀਂ ਪੂਰਾ ਤਾਂ ਨਹੀਂ ਕਰ ਸਕੇ ਕਿਉਂਕਿ ਮਨਮੀਤ ਇਸ ਦੁਨੀਆਂ ਤੋਂ ਚਲਾ ਗਿਆ, ਪਰ ਜੋ ਉਹਦੀਆਂ ਕੁਛ ਫਿਲਮਾਂ ਲਿਖੀਆਂ ਹੋਈਆਂ ਸੀ, ਜੋ ਫਿਊਚਰ ਦੇ ਵਿੱਚ ਕੁਛ ਫਿਲਮਾਂ ਬਣਾਉਣਾ ਚਾਹੁੰਦਾ ਸੀ, ਲਘੂ ਫਿਲਮਾਂ ਜਾਂ ਉਹ ਲੇਖ ਜਾਂ ਕਵਿਤਾਵਾਂ ਨੂੰ ਕਿਤਾਬ ਦੇ ਰੂਪ ਵਿੱਚ ਛਾਪਣਾ ਚਾਹੁੰਦਾ ਸੀ, ਤਾਂ ਅਸੀਂ ਉਸ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਲੀ ਸ਼ੇਰ ਪਰਿਵਾਰ ਨੇ ਤੇ ਇਹ ਮਨਮੀਤ ਦੇ ਵੱਡੇ ਭਰਾ ਜੋ ਸਕੇ ਵੱਡੇ ਭਰਾ ਨੇ ਅਮਿਤ ਅਲੀ ਸ਼ੇਰ, ਉਹਨਾਂ ਨੇ ਸਟੈਪ ਲਿਆ ਤੇ ਕਿਉਂਕਿ ਜਦੋਂ ਉਹ ਪਹਿਲੀ ਵਾਰ ਇੱਥੇ ਮਨਮੀਤ ਦੇ ਕਮਰੇ ਚੋਂ ਮਨਮੀਤ ਦਾ ਸਮਾਨ ਚੁੱਕੇ ਲੈ ਕੇ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮਨਮੀਤ ਦੀਆਂ ਸਾਹਿਤ ਦੀਆਂ ਭਰੀਆਂ ਕਾਪੀਆਂ ਹੀ ਵੇਖੀਆਂ ਤੇ ਜਿਨ੍ਹਾਂ ਨੂੰ ਵੇਖ ਵੇਖ ਕੇ ਰੋਏ ਵੀ, ਤੇ ਉਹਨਾਂ ਨੇ ਪਹਿਲਾਂ ਸਾਂਭਣ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਤੇ ਹੌਲੀ ਹੌਲੀ ਵਿਚਾਰ ਕੀਤਾ ਵੀ ਕਿਉਂ ਨਾ ਆਪਾਂ ਉਹਦਾ ਜਿਹੜਾ ਅਧੂਰਾ ਸੁਪਨਾ ਹੈ ਤੇ ਆਪਾਂ ਕਿਤਾਬ ਦੇ ਰੂਪ ਵਿੱਚ ਇਸ ਨੂੰ ਪੂਰਾ ਕੀਤਾ ਜਾਵੇ। ਤਾਂ ਉਹਦੀਆਂ ਕਹਾਣੀਆਂ ਕਵਿਤਾਵਾਂ ਜੋ ਨਿਬੰਧ ਲਿਖੇ ਹੋਏ ਸੀ, ਜੋ ਲਘੂ ਫਿਲਮਾਂ ਲਿਖੀਆਂ ਹੋਈਆਂ ਸੀਗੀਆਂ, ਕੁਛ ਉਹਨੇ ਤਿਆਰ ਕੀਤੀਆਂ ਤੇ ਕੁਛ ਉਹਨੇ ਫਿਊਚਰ ਤਿਆਰ ਕਰਨੀਆਂ ਸੀ, ਤੇ ਉਹਨਾਂ ਨੂੰ ਸਾਰਾ ਇੱਕ ਸ਼ਬਦੀ ਰੂਪ ਦੇ ਕੇ ਕਿਤਾਬ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਹਦਾ ਟਾਈਟਲ ਰੱਖਿਆ ਗਿਆ ਅਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀ ਸ਼ੇਰ, ਕਿਉਂਕਿ ਸਫ਼ਰ ਵਾਕਈ ਅਧਵਾਟਾ ਰਹਿ ਗਿਆ, ਪੂਰਾ ਨਹੀਂ ਹੋਇਆ।
ਬਿਲਕੁਲ, ਸੋ ਵਾਕਈ ਅਧਵਾਟੇ ਸਫ਼ਰ ਦੀ ਇਹ ਜਿਹੜੀ ਸਿਰਜਣਾ ਹੈ ਇਹ ਇਸ ਕਿਤਾਬ ਦੇ ਵਿੱਚ ਤੁਸੀਂ ਕੀਤੀ ਹੈ, ਔਰ ਇਸ ਸਿਰਜਣਾ ਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਜਜ਼ਬਾਤ ਹੈ ਉਹ ਜੁੜੇ ਹੋਣਗੇ, ਜਿਹੜੇ ਕਿ ਅਸਲ ਦੇ ਵਿੱਚ ਮਨਮੀਤ ਅਲੀ ਸ਼ੇਰ ਦੇ ਨੇੜੇ ਵੀ ਰਹੇ, ਜਿਹੜੇ ਦੂਰੋਂ ਵੀ ਉਸ ਨੂੰ ਵੇਖਦੇ ਰਹੇ, ਉਸ ਦੇ ਕਾਰਜਾਂ ਨੂੰ ਹਮੇਸ਼ਾ ਸਲਾਹੁੰਦੇ ਰਹੇ, ਕਿਉਂਕਿ ਮਨਮੀਤ ਜਿਹੜਾ ਸੀ ਉਹ ਆਪਣੇ ਭਾਈਚਾਰੇ ਦੇ ਵਿੱਚ ਬੜਾ ਹਰਮਨ ਪਿਆਰਾ ਸੀ, ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਹ ਸਾਹਿਤ ਦੇ ਨਾਲ ਵੀ ਜੁੜਿਆ ਹੋਇਆ ਸੀ, ਉਹ ਕਲਾ ਦੇ ਨਾਲ ਵੀ ਜੁੜਿਆ ਹੋਇਆ ਸੀ, ਔਰ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਪੱਖੀ ਜਿਹੜੇ ਗੁਣ ਆ ਉਹਨਾਂ ਦੇ ਨਾਲ ਭਰਪੂਰ ਇੱਕ ਸ਼ਖਸੀਅਤ ਸੀ ਹਨਾ। ਕਹਿੰਦੇ ਆ ਵੀ ਜਦੋਂ ਸ਼ਿਵ ਕੁਮਾਰ ਬਟਾਲਵੀ ਗਏ ਆ ਤੇ ਉਹ ਪਹਿਲਾਂ ਉਸ ਤਰ੍ਹਾਂ ਸੋਚਦੇ ਹੁੰਦੇ ਸੀ ਵੀ ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ, ਹਨਾ, ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ। ਪਰ ਉਹ ਕਿਹੜੇ ਕਰਮ ਸੀਗੇ ਇਹ ਤਾਂ ਨਹੀਂ ਜਾਣ ਸਕਦੇ, ਪਰ ਹਾਂ ਅੱਜ ਜੇਕਰ ਮਨਮੀਤ ਅਲੀ ਸ਼ੇਰ ਓਨਾ ਹੀ ਹਰਮਨ ਪਿਆਰਾ ਹੈ ਸਾਡੇ ਲੋਕਾਂ ਦੇ ਵਿੱਚ, ਤਾਂ ਇਹ ਜ਼ਰੂਰ ਕਿਤੇ ਨਾ ਕਿਤੇ ਮਹਿਸੂਸ ਅਸੀਂ ਕਰ ਸਕਦੇ ਹਾਂ ਕਿ ਵਾਕਿਆ ਹੀ ਉਹ ਕਰਮਾਂ ਵਾਲਾ ਹੈ ਜਿਹਨੂੰ ਉਸ ਦੇ ਜਾਣ ਤੋਂ ਬਾਅਦ ਵੀ ਇੰਨਾ ਪਿਆਰ ਇੰਨੀ ਮੁਹੱਬਤ ਜਿਹੜੀ ਆ ਉਹ ਮਿਲ ਰਹੀ ਹੈ। ਸੋ ਇਸ ਸੰਬੰਧ ਦੇ ਵਿੱਚ ਜਿਹੜਾ 28 ਅਕਤੂਬਰ ਨੂੰ ਮਨਮੀਤ ਨੂੰ ਜਿਹੜਾ ਸਮਰਪਿਤ ਇੱਕ ਸ਼ਰਧਾਂਜਲੀ ਸਮਾਰੋਹ ਹੋਣ ਜਾ ਰਿਹਾ ਉਹਦੇ ਬਾਬਤ ਵੀ ਥੋੜੀ ਜਿਹੀ ਸਾਂਝ ਪਾਓ ਵਰਿੰਦਰ ਜੀ।
ਹਾਂਜੀ, ਸਾਡੀ ਜਿੱਥੇ ਇਹ ਘਟਨਾ ਵਾਪਰੀ ਸੀਗੀ 28 ਅਕਤੂਬਰ ਦੀ ਬ੍ਰਿਸਬੇਨ ਦੇ ਵਿੱਚ, ਤੇ ਉਹਦੇ ਨਾਲ ਹੀ ਬਿਲਕੁਲ ਇੱਕ ਛੋਟਾ ਜਿਹਾ ਪਾਰਕ ਬਣਿਆ ਹੋਇਆ ਤੇ ਬੱਸ ਸਟਾਪ ਦੇ ਬਿਲਕੁਲ ਨਾਲ,
ਜੀ
ਤੇ ਉਸ ਸਮੇਂ ਮਤਲਬ ਸਰਕਾਰ ਨੇ, ਮੌਜੂਦਾ ਸਰਕਾਰ ਨੇ ਜੋ ਪਾਰਕ ਸੀ ਉਹ ਪਾਰਕ ਨੂੰ ਨਾ ਬਦਲ ਕੇ ਮਨਮੀਤ ਦਾ ਪਾਰਕ, ਮਨਮੀਤ ਦਾ ਸਵਰਗ ਪੰਜਾਬੀ ਚ ਵੀ ਲਿਖਿਆ ਹੋਇਆ ਉੱਥੇ, ਮਨਮੀਤ ਦਾ ਸਵਰਗ ਟਾਈਟਲ ਦੇ ਨਾਲ ਤੇ ਪਾਰਕ ਦਾ ਨਾਮ ਮਨਮੀਤ ਦਾ ਸਵਰਗ ਰੱਖ ਦਿੱਤਾ ਗਿਆ ਸੀਗਾ। ਤੇ ਅਸੀਂ ਹਰ ਵਾਰ ਜਦੋਂ ਪਹਿਲੀ ਵਾਰ ਇਹ ਡੈਥ ਹੋਈ ਸੀ ਤਾਂ ਸੇਮ ਡੇ ਉੱਥੇ ਹੀ ਸ਼ਾਮ ਨੂੰ ਲੋਕਾਂ ਨੇ ਸ਼ਰਧਾਂਜਲੀ ਦਿੱਤੀ ਸੀ, ਜੋ ਕੈਂਡਲ ਲਾਈਟ ਪ੍ਰੋਗਰਾਮ ਹੈ ਵਿਜਿਲ ਹੈ ਉੱਥੇ ਰੱਖਿਆ ਗਿਆ ਸੀ, ਤੇ ਉਸ ਤੋਂ ਬਾਅਦ ਅਸੀਂ ਉਸ ਰਵਾਇਤ ਨੂੰ ਅੱਗੇ ਤੋਰਦੇ ਹੋਏ ਅਸੀਂ ਹਰ ਵਾਰ ਉਹ ਸਾਂਝੀ ਜਗ੍ਹਾ ਤੇ, ਕਿਉਂਕਿ ਸਾਰਿਆਂ ਦੀ ਸਾਂਝੀ ਜਗ੍ਹਾ ਤੇ ਉੱਥੇ ਹੀ ਇਕੱਠੇ ਹੁੰਦੇ ਹਾਂ ਤੇ ਉੱਥੇ ਹੀ ਵਿਛੜੀ ਨੂੰ ਅਸੀਂ ਯਾਦ ਕਰਦੇ ਹਾਂ ਇਸ ਵਾਰ ਵੀ ਜੇ 28 ਅਕਤੂਬਰ ਨੂੰ। ਤੇ ਇਸ ਵਾਰ ਥੋੜਾ ਜਿਹਾ ਡਿਫਰੈਂਟ ਇਹ ਹੋਇਆ ਕਿ ਪਹਿਲਾਂ ਅਸੀਂ ਇੱਕ ਪ੍ਰੋਗਰਾਮ ਹੀ ਕਰਦੇ ਹੁੰਦੇ ਸੀ ਯੂਨੀਅਨ ਦੇ ਨਾਲ, ਕਿਉਂਕਿ ਜੋ ਯੂਨੀਅਨ ਮੈਂਬਰ ਨੇ, ਬਸ ਯੂਨੀਅਨ ਮੈਂਬਰ ਹੈ ਉਹ ਹਮੇਸ਼ਾ ਸਾਡੇ ਨਾਲ ਹੁਣ ਤੱਕ ਕਰਦੀ ਰਹੀ ਹੈ, ਤੇ ਯੂਨੀਅਨ ਪਰਿਵਾਰ ਸਾਰੇ ਦੋਸਤ ਮਿੱਤਰ ਰਲ ਕੇ ਅਸੀਂ ਇੱਕ ਪ੍ਰੋਗਰਾਮ ਕਰਦੇ ਹੁੰਦੇ ਸੀਗੇ ਤੇ 12 ਵਜੇ ਦੇ ਕਰੀਬ ਦੁਪਹਿਰੇ। ਤੇ ਪਰ ਇਸ ਵਾਰ ਥੋੜਾ ਜਿਵੇਂ 28 ਅਕਤੂਬਰ ਦਾ ਦਿਨ ਵੀਕ ਡੇਜ਼ ਦੇ ਵਿੱਚ ਆ ਗਿਆ ਤੇ ਕਈ ਵਾਰ ਵੀਕ ਡੇਜ਼ ਜਿਵੇਂ ਕੁਛ ਲੋਕਾਂ ਨੂੰ ਦਿਨੇ ਆਪਣੇ ਕੰਮਾਂ ਕਾਰਾਂ ਕਰਕੇ ਰੁਝੇਵਿਆਂ ਕਰਕੇ ਆਉਣ ਦੀ ਤਕਲੀਫ ਹੁੰਦੀ ਆ, ਤਾਂ ਇੱਕ ਪ੍ਰੋਗਰਾਮ ਅਲੱਗ ਤੋਂ ਕਮਿਊਨਿਟੀ ਵਾਸਤੇ ਸ਼ਾਮ ਨੂੰ ਅਸੀਂ 6 ਵਜੇ ਦਾ ਵੀ ਰੱਖਿਆ। ਤਾਂ ਪਹਿਲੇ ਪ੍ਰੋਗਰਾਮ ਦੇ ਵਿੱਚ ਜੋ ਪਹਿਲਾ ਪ੍ਰੋਗਰਾਮ ਹੋਣਾ ਸਵੇਰੇ 12 ਵਜੇ, ਤਾਂ ਉੱਥੇ ਜੋ ਆਪਣੇ ਬੱਸ ਯੂਨੀਅਨ ਮੈਂਬਰ, ਬੱਸ ਡਰਾਈਵਰ ਤੇ ਪਰਿਵਾਰ ਵੀ ਹੋਏਗਾ ਤੇ ਦੋਸਤ ਮਿੱਤਰ ਸਾਰੇ ਉੱਥੇ ਹੋਣਗੇ ਤੇ ਸ਼ਰਧਾਂਜਲੀ ਦਿੱਤੀ ਜਾਏਗੀ। ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਰਧਾਂਜਲੀ ਸਮਾਰੋਹ ਤੇ ਹੋਏਗਾ ਹੀ ਹੋਏਗਾ ਤੇ ਨਾਲ ਮੋਮਬੱਤੀਆਂ ਜਲਾ ਕੇ ਅਸੀਂ ਉਸ ਨੂੰ ਸ਼ਰਧਾਂਜਲੀ ਦੇਵਾਂਗੇ। ਪਲੱਸ ਜੋ ਇਹ ਕਿਤਾਬ ਦਾ ਅੱਜ ਕਿਤਾਬ ਬਣੀ ਹੈ ਤੇ ਅਸੀਂ ਇਹ ਕੱਲ ਸ਼ਾਮ ਨੂੰ, ਸੋਰੀ ਪਰਸੋਂ ਸ਼ਾਮ ਨੂੰ 28 ਅਕਤੂਬਰ ਨੂੰ ਤੇ ਨਾਲ ਉੱਥੇ ਅਸੀਂ ਲੋਕ ਅਰਪਣ ਵੀ ਕਰਾਂਗੇ।
ਠੀਕ, ਤੇ ਵਰਿੰਦਰ ਜੀ ਥੋੜਾ ਜਿਹਾ ਇਹਦੇ ਬਾਰੇ ਵੀ ਦੱਸੋ ਕਿ ਜਿਸ ਤਰ੍ਹਾਂ ਜਿਹੜਾ ਕੇਸ ਹੈ ਉਹ ਕਾਫੀ ਲੰਮਾ ਸਮਾਂ ਲੈ ਕੇ ਗਿਆ ਹੈ ਹਨਾ, ਔਰ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਹੋਈਆਂ, ਪਰਿਵਾਰ ਦੀਆਂ ਜਿਹੜੀਆਂ ਭਾਵਨਾਵਾਂ ਆ ਉਹ ਤਾਂ ਦੇਖੋ ਸੁੱਤੇ ਸਿੱਧ ਜੁੜੀਆਂ ਹੀ ਹੋਣਗੀਆਂ, ਪਰ ਬਹੁਤ ਸਾਰੇ ਭਾਈਚਾਰੇ ਦੇ ਲੋਕਾਂ ਦੀਆਂ ਵੀ ਜਿਹੜੀਆਂ ਭਾਵਨਾਵਾਂ ਆ ਉਹ ਜੁੜੀਆਂ ਹੋਈਆਂ ਨੇ ਇਸ ਕੇਸ ਦੇ ਨਾਲ, ਉਹਦੇ ਬਾਰੇ ਵੀ ਥੋੜੀ ਜਿਹੀ ਗੱਲ ਹੋਵੇ।
ਕੇਸ ਬਿਲਕੁਲ ਕਾਫੀ ਸਾਨੂੰ ਵੀ ਲੱਗਿਆ ਵੀ ਕਿਉਂਕਿ ਸਿੱਧਾ ਸਿੱਧਾ ਕੇਸ ਸੀਗਾ ਵੀ ਕੇਸ ਇੰਨਾ ਟਾਈਮ ਕਿਉਂ ਲੱਗਿਆ, ਤੇ ਤਕਰੀਬਨ 2.5 ਸਾਲ 2.5 ਸਾਲ ਦੇ ਕਰੀਬ ਲੱਗ ਚੁੱਕਿਆ ਸੀਗਾ ਕੇਸ ਦਾ ਫੈਸਲਾ ਆਉਣ ਦੇ ਵਿੱਚ, ਤੇ 6 ਪੇਸ਼ੀਆਂ ਹੋਈਆਂ ਨੇ ਟੋਟਲ ਕੇਸ ਦੇ ਵਿੱਚ। ਤੇ ਪਰ ਜਿੱਦਾਂ ਸਾਨੂੰ ਮਤਲਬ ਲੱਗਦਾ ਸੀਗਾ ਕਿਉਂਕਿ ਦੋ ਪਾਸਿਆਂ ਦੇ ਸੀਗੇ, ਆਈਦਰ ਇਹ ਰੇਜ਼ਿਸਟ ਅਟੈਕ ਹੈ ਜਾਂ ਫਿਰ ਉਹ ਬੰਦਾ ਵਾਕਈ ਮਾਨਸਿਕ ਤੌਰ ਤੇ ਸੰਤੁਲਨ ਖੋਈ ਬੈਠਾ ਸੀ, ਤਾਂ ਉਹ ਚੀਜ਼ ਦਾ ਫੈਸਲਾ ਹੋਣਾ ਸੀਗਾ। ਤੇ ਬਟ ਜਿੱਦਾਂ ਹੀ ਮਤਲਬ ਕਿ ਇਹ ਜਿਹੜਾ ਕੇਸ ਹੈ ਫਿਰ ਇਸ ਨੂੰ ਸਾਰੀ ਸਟੇਟ ਸਰਕਾਰ ਤੋਂ ਫ੍ਰੀ ਕਰਕੇ ਇੰਡੀਪੈਂਡੈਂਟ ਤੌਰ ਤੇ ਜਾਂਚ ਕਰਾਈ ਗਈ ਸੀ, ਤੇ ਜਿਹਦਾ ਕੰਟਰੋਲ ਜੋ ਇੱਥੋਂ ਦੇ ਆਪਣੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਸਿੱਧਾ ਉਹਨਾਂ ਦੇ ਹੱਥ ਦੇ ਵਿੱਚ ਸੀ। ਅਸਲ ਚ ਉਹਦੀ ਰਿਪੋਰਟ ਉਹਨੂੰ ਹੀ ਬਹੁਤ ਜ਼ਿਆਦਾ ਸਮਾਂ ਲੱਗ ਗਿਆ, 1.5 ਸਾਲ ਦੇ ਵਿੱਚ ਉਹਦੀ ਰਿਪੋਰਟ ਆਈ ਹੈ, ਤੇ ਕਿਉਂਕਿ ਉਹਦੇ ਆ ਜਿੰਨੇ ਵੀ ਉਹਨੇ ਪਹਿਲਾਂ ਕੋਈ ਕ੍ਰਾਈਮ ਕੀਤੇ ਸੀਗੇ ਉਹਦੀ ਸਾਰੀ ਕ੍ਰਾਈਮ ਹਿਸਟਰੀ ਫਰੋਲੀ ਗਈ, ਸਾਰਾ ਕੁਝ ਵੇਖਿਆ ਗਿਆ, ਤੇ ਐਂਡ ਦੇ ਵਿੱਚ ਇਹੀ ਆਇਆ ਕਿ ਵੀ ਵਾਕਈ ਹੀ ਉਹ, ਕਿਉਂਕਿ ਮੈਂ ਲਗਾਤਾਰ ਜਦੋਂ ਡਿਸੀਜਨ ਆਇਆ ਤਾਂ ਹਾਂਜੀ ਹਾਂ ਅਸੀਂ 2 ਦਿਨ ਕੋਰਟ ਦੇ ਵਿੱਚ ਰਹੇ ਹਾਂ ਤੇ 2 ਦਿਨ ਉਹਦੀ ਪੂਰੀ ਜੋ ਫਾਈਲ ਪੜੀ ਗਈ ਹੈ। ਆਪਾਂ ਤੁਸੀਂ ਗੱਲ ਕੀਤੀ ਸੀਗੀ ਪਹਿਲਾਂ ਕਿ ਉਹਦਾ ਹਸਮੁਖ ਚਿਹਰਾ ਹਮੇਸ਼ਾ ਹੱਸਦਾ ਹੀ ਰਹਿੰਦਾ ਸੀਗਾ, ਪਰ ਤੁਸੀਂ ਸ਼ਾਇਦ ਸੁਣ ਕੇ ਹੈਰਾਨ ਹੋਵੋਗੇ ਜਦੋਂ ਲਾਸਟ ਦੇ ਵਿੱਚ ਇਹ ਕਿਹਾ ਗਿਆ, ਉਹਨੂੰ ਪੁੱਛਿਆ ਗਿਆ ਵੀ ਤੇਰਾ ਮਰਡਰ ਕਰਨ ਦਾ ਕਾਰਨ ਕੀ ਸੀ, ਤਾਂ ਉਹਨੇ ਇਹ ਕਿਹਾ ਕਿ ਹੱਸ ਰਿਹਾ ਸੀ ਮੈਂ ਤਾਂ ਮਰਡਰ ਕੀਤਾ, ਕਿਉਂਕਿ ਉਹ ਕੁਛ ਡੂਅਲ ਪਰਸਨੈਲਿਟੀ ਸੀ ਤੇ ਉਹਨੂੰ ਇਹ ਲੱਗਦਾ ਸੀ ਵੀ ਜਿਹੜਾ ਉਹਨੂੰ ਵੇਖ ਕੇ ਹੱਸ ਰਿਹਾ ਹੈ ਵੀ ਸ਼ਾਇਦ ਇਹ ਮੈਨੂੰ ਮਾਰਨਾ ਚਾਹੁੰਦਾ ਸੀ, ਕਿਉਂ ਨਾ ਮੈਂ ਉਹਨੂੰ ਮਾਰਦਾ। ਤੇ ਉਹ ਕੁਛ ਉਹਦੇ ਦਿਮਾਗ ਚ ਪਹਿਲਾਂ ਤੋਂ ਉਪਜ ਰਿਹਾ ਸੀ, ਪਰ ਜਿੱਦਾਂ ਹੀ ਆਪਣੇ ਬੱਸ ਡਰਾਈਵਰ ਜੀ ਨੇ ਇੱਕ ਕਲਚਰ ਬਣਿਆ ਹੋਇਆ, ਜਦੋਂ ਕੋਈ ਸਵਾਰੀ ਚੜ੍ਹਦੀ ਹੈ ਤਾਂ ਆਪਾਂ ਉਹਨੂੰ ਵਿਸ਼ ਕਰਦੇ ਹਾਂ, ਹੱਸ ਕੇ ਸਮਾਈਲ ਦਿੰਦੇ ਹਾਂ, ਤਾਂ ਮਨਮੀਤ ਨੇ ਤਾਂ ਉਹਨੂੰ ਇੱਕ ਸਵਾਰੀ ਸਮਝ ਕੇ ਹੀ ਸਮਾਈਲ ਦੇ ਕੇ ਉਹਨੂੰ ਬੱਸ ਦੇ ਵਿੱਚ ਵੈਲਕਮ ਕੀਤਾ ਸੀ, ਵਿਸ਼ ਕੀਤੀ ਸੀ, ਪਰ ਉਹਨੂੰ ਨੀ ਪਤਾ ਸੀ ਕਿ ਉਹਦੀ ਸਮਾਈਲ ਸ਼ਾਇਦ ਉਹਦੀ ਜ਼ਿੰਦਗੀ ਹੀ ਲੈ ਜਾਏਗੀ।
ਬਿਲਕੁਲ,
ਤੇ ਪਰ ਇਹ ਘਟਨਾ ਵਾਪਰੀ ਤੇ ਪਰਿਵਾਰ ਦਾ, ਹਾਂਜੀ ਪਰਿਵਾਰ ਦੇ ਵਿੱਚ ਦੇਖੋ ਅਸੀਂ ਮੇਰੇ ਤਾਇਆ ਤਾਈ ਜੀ ਨਾਲ ਅਕਸਰ ਗੱਲ ਹੁੰਦੀ ਹੈ, ਤਾਂ ਉਹ ਤਾਂ ਸਦਮੇ ਚ ਨੇ ਇੱਕ ਜਵਾਨ ਪੁੱਤ ਦਾ ਚਲੇ ਜਾਣਾ ਹਨਾ, ਤੇ ਜਦੋਂ ਤੁਸੀਂ ਪਿਛਲੇ 3-4 ਸਾਲ ਤੋਂ ਮਿਲੇ ਵੀ ਨੀ ਹੋ ਤੇ 3-4 ਸਾਲ ਤੋਂ ਇੰਡੀਆ ਗਿਆ ਵੀ ਨੀ ਹੈ ਹਨਾ, ਤੇ ਇੱਕ ਉਡੀਕ ਹੁੰਦੀ ਹੈ ਤੇ ਉਹਨਾਂ ਦਿਨਾਂ ਚ ਮਨਮੀਤ ਨੇ ਵਾਪਿਸ ਜਾਣਾ ਵੀ ਸੀ, ਇੱਕ ਉਡੀਕ ਹੁੰਦੀ ਹੈ ਵੀ ਹੁਣ ਮਹੀਨੇ ਨੂੰ ਮੇਰਾ ਪੁੱਤ ਵਾਪਸ ਆਏਗਾ, ਪਰ ਮਹੀਨੇ ਨੂੰ ਪੁੱਤ ਦੀ ਜਗ੍ਹਾ ਉਹਦੀ ਅਰਥੀ ਵਾਪਸ ਆਉਣੀ, ਤਾਂ ਤੁਸੀਂ ਸਮਝ ਹੀ ਸਕਦੇ ਹੋ ਕਿ ਉਸ ਮਾਂ ਪਿਓ ਦੇ ਦਿਲ ਤੇ ਬੀਤੇਗੀ। ਇਹ ਦੁੱਖ ਤਾਂ ਜ਼ਰੂਰ ਰਿਹਾ ਹਰ ਇੱਕੋ ਚਿਹਰਾ ਜਿਹੜਾ ਮਨਮੀਤ ਨੂੰ ਦੂਰੋਂ ਨੇੜੋਂ ਜਾਣਦਾ ਸੀ, ਹਰ ਇੱਕ ਅਸੀਂ ਦੇਖਦੇ ਹਾਂ ਭਾਈਚਾਰੇ ਤੇ, ਇਕੱਲਾ ਪੰਜਾਬੀ ਭਾਈਚਾਰਾ ਹੀ ਨਹੀਂ ਜੀ, ਉੱਥੇ ਤਕਰੀਬਨ ਅਫਰੀਕਨ ਕਮਿਊਨਿਟੀ ਦੇ ਜਿਹੜੇ ਲੋਕ ਨੇ ਉਹ ਜ਼ਿਆਦਾ ਰਹਿੰਦੇ ਆ ਤੇ
ਜੀ
ਉਸ ਏਰੀਆ ਦੇ ਵਿੱਚ,
ਜੀ
ਤੇ ਮੈਨੂੰ ਨੀ ਲੱਗਦਾ ਵੀ ਅਸੀਂ ਇਕੱਲੇ ਉੱਥੇ ਪੰਜਾਬੀ ਖੜੇ ਹੁੰਦੇ ਆ, ਤਕਰੀਬਨ ਹਰ ਵਰਗ ਦੇ ਲੋਕ ਜੀ ਉਸ ਕਮਿਊਨਿਟੀ ਦੇ ਲੋਕ, ਅਫਰੀਕਨ ਲੋਕ, ਗੋਰੇ ਵੀ ਹੁੰਦੇ ਨੇ, ਸਾਡੇ ਨਾਲ ਸਾਰੇ ਸ਼ਾਮਿਲ ਹੁੰਦੇ ਨੇ, ਸਾਨੂੰ ਇਹ ਨੀ ਲੱਗਾ ਵੀ ਕਦੇ ਇਹ ਇੱਕ ਭਾਈਚਾਰੇ ਦਾ ਪ੍ਰੋਗਰਾਮ ਹੈ, ਤਾਂ ਉੱਥੇ ਸਾਨੂੰ ਲੱਗਦਾ ਕਿ ਹਾਂ ਅਸੀਂ ਸਾਰੇ ਇਕੱਠੇ ਹਾਂ।
ਠੀਕ। ਸੋ ਵਾਕਈ ਅੱਜ ਫੇਰ ਮਨਮੀਤ ਨੂੰ ਯਾਦ ਕਰਦੇ ਆ। ਵੈਸੇ ਤਾਂ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਦੂਰੋਂ ਨੇੜਿਓਂ ਜਿਹੜੇ ਵੀ ਉਸ ਨੂੰ ਜਾਣਦੇ ਆ ਉਹ ਹਰ ਪਲ ਉਸ ਨੂੰ
ਹਾਂਜੀ
ਮਹਿਸੂਸ ਜ਼ਰੂਰ ਕਰਦੇ ਆ ਕਿਸੇ ਨਾ ਕਿਸੇ ਰੂਪ ਚ, ਚਾਹੇ ਉਹਦੀਆਂ ਲਿਖਤਾਂ ਦੇ ਰਾਹੀਂ, ਹਨਾ, ਤੇ ਚਾਹੇ ਕੁਝ ਯਾਦਾਂ ਜਿਹੜੀਆਂ
ਹਾਂਜੀ
ਵੀਡੀਓਜ਼ ਦੇ ਰੂਪ ਦੇ ਵਿੱਚ ਉਹ ਛੱਡ ਗਿਆ। ਪਰ ਅੱਜ ਇਸ ਮੌਕੇ ਹਰਮਨ ਰੇਡੀਓ ਤੇ ਗੱਲਬਾਤ ਕਰਦੇ ਆ, ਅਸੀਂ ਵੀ ਜ਼ਰੂਰ ਆਪਣੇ ਵੱਲੋਂ ਸ਼ਰਧਾਂਜਲੀ ਜਿਹੜੀ ਆ ਉਹ ਅਰਪਿਤ ਕਰਦੇ ਆ। ਸੋ ਵਰਿੰਦਰ ਜੀ, ਕੱਲ ਜਿਹੜੀ ਕਿਤਾਬ ਜਿਹੜੀ ਆ ਰਿਲੀਜ਼ ਹੋਣ ਜਾ ਰਹੀ ਹੈ ਤੇ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਜ਼ਰੂਰ ਇਹ ਗੁਜ਼ਾਰਿਸ਼ ਕਰਾਂਗੇ ਕਿ ਉਸ ਕਿਤਾਬ ਦੇ ਉੱਤੇ ਤੁਸੀਂ ਵੀ ਝਾਤ ਮਾਰ ਸਕਦੇ ਹੋ, ਤੇ ਜਿਹੜੇ ਲੋਕ ਅਸਲ ਦੇ ਵਿੱਚ ਪਹਿਲਾਂ ਨਹੀਂ ਸੀ ਜਾਣਦੇ ਔਰ ਹੁਣ ਜਾਣਨ ਦੇ ਲਈ ਉਤਸੁਕ ਨੇ, ਉਹ ਵੀ ਉਸ ਕਿਤਾਬ ਤੋਂ ਮਨਮੀਤ ਨੂੰ ਜਾਣ ਸਕਦੇ ਆ। ਸੋ ਵਰਿੰਦਰ ਜੀ, ਤੁਸੀਂ ਸਾਡੇ ਨਾਲ ਇਹ ਗੱਲਬਾਤ ਦੇ ਰਾਹੀਂ ਉਸ ਨੂੰ ਯਾਦ ਕੀਤਾ ਔਰ ਸਾਡੇ ਨਾਲ ਜੁੜਨਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਦੇ ਲਈ।